ਭੁੱਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾਮ ਮਨ ਬੇਦਿਆ ਚਰਨਾਰ ਬਿਨ ਦਰਸ਼ਨ ਲਗੜਾ ਸਾਉ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੁ ਬਿਖਿਆ ਕੋਹੇ ਨਾ ਸਕੈ ਮਿਲ ਸਾਧੂ ਗੁਣ ਗਾਹੋ ਜਹਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਭਾਉ ਕਰ ਗਏ ਲੀਨੀ ਪਾਰ ਬ੍ਰਹਮ ਬਹੁਣ ਛੜੀਆਂ ਬਾਰ ਲਾਉਣ ਲਗ ਦੇਰੀਆਂ ਹਰ ਸੱਜਣ ਅਗਮ ਅਗਾਉ ਸਰਮ ਪਈ ਨਾਰਾਇਣੇ ਨਾਨਕ ਦਰ ਪਈਆ ਭੁੱਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਪੋਹ ਦਾ ਮਹੀਨਾ ਤੁਖਾਰ ਕੱਕਰ ਬਰਫ਼ ਪਾਲਾ ਮਾਝ ਰਾਗ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਾਰਾਂਮਾਹ ਨਾਮਕ ਬਾਣੀ ਦੁਆਰਾ ਇਹ ਉਪਦੇਸ਼ ਜਿਨ੍ਹਾਂ ਦੇ ਕੰਠ ਦੇ ਵਿੱਚ ਪਰਮਾਤਮਾ ਦਾ ਨਾਮ ਹੁੰਦਾ ਹੈ ਪੋਹ ਦੇ ਮਹੀਨੇ ਦਾ ਤੁਖਾਰ ਕੱਕਰ ਪਾਲਾ ਉਹਨਾਂ ਨੂੰ ਨਹੀਂ ਵਿਆਪਦਾ। ਦਰਅਸਲ ਅੱਤ ਦੀ ਗਰਮੀ ਜਿੱਥੇ ਮਨੁੱਖ ਨੂੰ ਬੇਚੈਨ ਕਰ ਦਿੰਦੀ ਹੈ, ਅੱਤ ਦੀ ਠੰਡ ਮਨੁੱਖ ਨੂੰ ਆਲਸੀ ਕਰ ਦਿੰਦੀ ਹੈ, ਡਿਲੀਵਰੀ ਬਣਾ ਦਿੰਦੀ ਹੈ। ਬਹੁਤ ਠੰਡ ਹੈ, ਬਹੁਤ ਠੰਡ ਹੈ, ਉੱਠਣ ਨੂੰ ਜੀ ਨਹੀਂ ਕਰਦਾ, ਅੱਗ ਕੋਲ ਬੈਠੇ ਰਹੀਏ, ਬਿਸਤਰ ਵਿੱਚ ਬੈਠੇ ਰਹੀਏ, ਕਮਰੇ ਵਿੱਚ ਬੈਠੇ ਰਹੀਏ, ਧੁੱਪ ਤੇ ਬੈਠੇ ਰਹੀਏ, ਕਿਧਰੇ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ, ਕਿਧਰੇ ਵੀ ਜਾਣ ਨੂੰ ਜੀ ਨਹੀਂ ਕਰਦਾ। ਔਰ ਇਸ ਤਰ੍ਹਾਂ ਹੱਡ ਜੋੜ ਜੁੜਦੇ ਨੇ, ਸਰੀਰ ਜੁੜਿਆ ਜੁੜਿਆ ਰਹਿੰਦਾ ਠੰਡ ਦਾ ਆਪਣਾ ਇੱਕ ਅਸਰ। ਔਰ ਜਿਤਨੀ ਗਹਿਰੀ ਠੰਡ ਹੋਵੇਗੀ ਉਤਨਾ ਹੀ ਮਨੁੱਖ ਆਲਸੀ ਹੋ ਜਾਂਦਾ ਹੈ, ਦਲਿਦਰੀ ਹੋ ਜਾਂਦਾ ਹੈ ਔਰ ਮਹਿਲਾ ਜਿਹਾ ਰਹਿਣ ਲੱਗ ਪੈਂਦਾ। ਪਰ ਬਹੁਤ ਗਰਮੀ ਹੈ, ਬਹੁਤ ਗਰਮੀ ਹੈ ਤੋ ਬੇਚੈਨ ਹੋ ਜਾਂਦਾ ਹੈ, ਪਰੇਸ਼ਾਨ ਹੋ ਜਾਂਦਾ ਹੈ। ਹੂ ਬਹੁ ਇਸ ਤਰ੍ਹਾਂ ਦੇਖਣ ਵਿਚ ਆਇਆ ਮਾਨਸਿਕ ਮੰਡਲ ਵਿਚ ਵੀ ਜਿੱਥੇ ਕ੍ਰੋਧ ਹੈ ਔਰ ਅਹੰਕਾਰ ਹੈ, ਲੋਭ ਹੈ, ਬੜੀ ਜ਼ਾਲਮਾਨਾ ਤਬੀਅਤ ਹੈ, ਅੱਤ ਦੀ ਗਰਮੀ ਹੈ, ਉੱਥੇ ਵੀ ਦੁੱਖ ਹੀ ਦੁੱਖ ਹੈ। ਪਰ ਜਿੱਥੇ ਅੱਤ ਦੀ ਠੰਡ ਹੈ, ਬੜਾ ਗਹਿਰਾ ਆਲਸ ਹੈ, ਬਹੁਤ ਗਹਿਰੀ ਦਲਿਦਰੀ ਹੈ, ਦੇਖਣ ਵਿਚ ਆਇਆ ਉੱਥੇ ਵੀ ਦੁੱਖ ਹੈ। ਜੀਵਨ ਵਿਚ ਹਰਕਤ ਚਾਹੀਦੀ ਹੈ, ਨਾ ਗਰਮੀ ਰੋਕੇ ਨਾ ਠੰਡ ਰੋਕੇ, ਭਾਵ ਨਾ ਜ਼ਾਲਮਾਨਾ ਤਬੀਅਤ ਹੋਵੇ ਤੇ ਨਾ ਹੀ ਆਲਸ ਤੇ ਦਲਿਦਰੀ ਹੋਵੇ। ਪਰ ਕੀ ਕੀਤਾ ਜਾਏ ਜੇ ਬਾਹਰ ਬਹੁਤੀ ਠੰਡ ਹੋਵੇ, ਕੱਕਰ ਪੈ ਰਹੀ ਹੈ, ਬਰਫ਼ ਪੈ ਰਹੀ ਹੈ, ਸਰਦ ਸੀਤ ਲਹਿਰ ਚੱਲ ਰਹੀ ਹੈ, ਠੰਡੀਆਂ ਹਵਾਵਾਂ ਨੇ, ਐਸੇ ਮਾਹੌਲ ਵਿਚ ਕੀ ਕਰੀਏ। ਦਰਅਸਲ ਵਿਗਿਆਨ ਨੇ ਤੇ ਅਜੇ ਖੋਜ ਕਰਨੀ ਹੈ, ਪਰ ਧਰਮ ਕਹਿੰਦਾ ਹੈ ਜਿਨ੍ਹਾਂ ਦੇ ਕੰਠ ਦੇ ਵਿਚ ਪਰਮਾਤਮਾ ਦਾ ਨਾਂ ਹੋਵੇ, ਇਤਨਾ ਉਤਸ਼ਾਹ ਹੁੰਦਾ ਉਹਨਾਂ ਦੇ ਅੰਦਰ, ਇਤਨੀ ਉਮੰਗ ਆਉਂਦੀ ਹੈ ਕਿ ਪੋਹ ਦੇ ਮਹੀਨੇ ਦਾ ਕੱਕਰ ਪਾਲਾ ਉਹਨਾਂ ਦੇ ਅੰਦਰ ਆਲਸ ਨਹੀਂ ਪੈਦਾ ਕਰਦਾ। ਪਰਮਾਤਮਾ ਦਾ ਨਾਮ ਅਨੰਤ ਗੁਣਾਂ ਵਿਚ ਇਸ ਦੈਵੀ ਗੁਣ ਨੂੰ ਵੀ ਜੋ ਹੈ ਪੈਦਾ ਕਰ ਦਿੰਦਾ ਹੈ ਕਿ ਮਨੁੱਖ ਫੁਰਤੀਲਾ ਹੋ ਜਾਂਦਾ, ਚੁਸਤ ਹੋ ਜਾਂਦਾ, ਆਲਸ ਦੂਰ ਹੋ ਜਾਂਦਾ। ਆਲਸ ਛੀਜ ਗਿਆ ਸਭ ਤਨ ਦੇ, ਯਾ ਹੋਰ ਪੰਕਤੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ, ਮਹਾ ਮੋਹਣੀ ਦੁੱਧ ਨਾ ਲਿਆ ਹੋਏ ਤੇਰਾ ਆਲਸ ਕਹਾਂ ਗਏ ਹੋਏ। ਪਰਮਾਤਮਾ ਦਾ ਨਾਮ ਐਸਾ ਹੈ ਵਾਕਈ ਆਲਸ ਚਲਾ ਜਾਂਦਾ, ਆਲਸ ਨਹੀਂ ਰਹਿੰਦਾ, ਦਲਿਦਰੀ ਨਹੀਂ ਰਹਿੰਦੀ। ਤੋ ਸਾਹਿਬ ਕਹਿੰਦੇ ਜਿਨ੍ਹਾਂ ਦੇ ਕੰਠ ਦੇ ਵਿਚ ਪ੍ਰਮਾਤਮਾ ਦਾ ਨਾਮ ਹੈ, ਹਰ ਵਕਤ ਉਸ ਦੇ ਨਾਮ ਦਾ ਉਚਾਰਨ ਜਿਹੜੇ ਕੰਠ ਕਰਦੇ ਨੇ, ਉਨ੍ਹਾਂ ਦੇ ਅੰਦਰ ਇਤਨੀ ਨਿਘ ਆ ਜਾਂਦੀ ਏ ਕਿ ਪੋਹ ਦੇ ਮਹੀਨੇ ਦੀ ਤੁਖਾਰ, ਠੰਡ, ਇਕੱਕਲ ਉਨ੍ਹਾਂ ਦੇ ਅੰਦਰ ਆਲਸ ਨਹੀਂ ਪੈਦਾ ਕਰਦੀ। ਭੁੱਖ ਤੁਖਾਰ ਨਾ ਵਿਆ ਪਈ, ਕੰਠ ਮਿਲਿਆ ਹਰਾ, ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾ। ਜਿਨ੍ਹਾਂ ਦਾ ਮਨ ਪਰਿਪੂਰਨ ਪ੍ਰਮਾਤਮਾ ਦੇ ਦਰਸ਼ਨਾਂ ਵਿਚ ਲੀਨ ਹੋ ਗਿਆ ਔਰ ਰੱਬੀ ਗੁਣ ਹਿਰਦੇ ਵਿਚ ਵਸ ਗਏ ਨੇ, ਪ੍ਰਮਾਤਮਾ ਦੇ ਨਾਮ ਦਾ ਸਵਾਦ ਆਉਣ ਲੱਗ ਪਿਆ, ਐਸੀਆਂ ਜੋ ਜੀਵ ਇਸਤਰੀਆਂ ਨੇ, ਐਸੇ ਜੋ ਪੁਰਸ਼ ਨੇ, ਉਨ੍ਹਾਂ ਨੂੰ ਪੋਹਦੇ ਮਹੀਨੇ ਦੀ ਇਹ ਠੰਡ ਨਹੀਂ ਵਿਆਪਦੀ ਔਰ ਉਨ੍ਹਾਂ ਦੇ ਅਧਿਆਤਮਕ ਗੁਣਾਂ ਵਿਚ ਰੋਕ ਨਹੀਂ ਖੜਾ ਕਰਦੀ। ਐਸੀਆਂ ਜਿਹੜੀਆਂ ਜੀਵ ਇਸਤਰੀਆਂ ਨੇ, ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾ, ਉਹ ਕੇਵਲ ਓਟ ਆਸਰਾ ਗੋਵਿੰਦ ਗੋਪਾਲ, ਸ੍ਰਿਸ਼ਟੀ ਦਾ ਜੋ ਪਾਲਣਹਾਰ ਹੈ, ਜੋ ਰਾਏ ਮਾਲਕ ਹੈ, ਉਸਦੀ ਹੀ ਓਟ ਤੱਕਦੀਆਂ ਨੇ, ਉਸਦੇ ਆਸਰੇ ਤੇ ਹੀ ਆਪਣਾ ਜੀਵਨ ਬਤੀਤ ਕਰਦੀਆਂ ਨੇ। ਦਰਅਸਲ ਜੀਵਨ ਲਈ ਕੋਈ ਨਾ ਕੋਈ ਆਧਾਰ ਆਸਰਾ ਓਟ ਤੇ ਚਾਹੀਦਾ। ਦੇਖਦੇ ਹਾਂ ਦਰਖਤ ਖੜੇ ਨੇ ਜ਼ਮੀਨ ਦੇ ਆਸਰੇ ਤੇ, ਉੱਚੇ ਉੱਚੇ ਮਹਿਲ ਖੜੇ ਨੇ ਬੁਨਿਆਦਾਂ ਦੇ ਆਸਰੇ ਤੇ। ਦੇਖਦੇ ਹਾਂ ਰੇਲਾਂ ਮੋਟਰਾਂ ਗੱਡੀਆਂ ਚੱਲ ਰਹੀਆਂ ਨੇ ਗੈਸ ਪੈਟਰੋਲ ਦੇ ਆਸਰੇ ਤੇ। ਜੀਵਨ ਨੂੰ ਚੱਲਣ ਲਈ ਔਰ ਜੀਵਨ ਵਿਚ ਖੁਸ਼ੀਆਂ ਨੂੰ ਚੱਲਣ ਲਈ, ਜੀਵਨ ਵਿਚ ਆਨੰਦ ਮਗਨਤਾ ਇਹ ਵੀ ਚੱਲਦੀ ਰਹੇ, ਤਾਂ ਕੋਈ ਤੇ ਆਧਾਰ ਚਾਹੀਦਾ, ਕੋਈ ਤੇ ਟੇਕ ਚਾਹੀਦੀ ਹੈ। ਇਹ ਖਿਆਲ ਤੇ ਮਨੁੱਖ ਦੇ ਅੰਦਰ ਹੈ, ਪਰ ਮਨੁੱਖ ਆਪਣਾ ਆਸਰਾ ਲੱਭਣ ਦੇ ਵਿਚ ਹਮੇਸ਼ਾ ਹੀ ਗਲਤੀ ਕਰਦਾ ਹੈ। ਕਦੀ ਕਹਿ ਦਿੰਦਾ ਹੈ ਮਾਂ ਆਸਰਾ ਹੈ, ਕਦੀ ਕਹਿੰਦਾ ਹੈ ਪਿਤਾ ਆਸਰਾ ਹੈ, ਇਹ ਪਿਤਾ ਆਸਰਾ ਹੈ, ਇਹ ਪਤਨੀ ਜਾਂ ਪਤੀ ਮੇਰਾ ਆਸਰਾ ਹੈ, ਇਹ ਬੱਚੇ ਮੇਰਾ ਆਸਰਾ ਨੇ, ਇਹ ਪੜੋਸੀ ਇਹ ਮਿੱਤਰ ਮੇਰਾ ਆਸਰਾ ਹੈ। ਪਰ ਇਹ ਆਸਰੇ ਆਰਜ਼ੀ ਨੇ, ਵਕਤੀ ਨੇ, ਕਿਉਂਕਿ ਉਹ ਮੋਤੇ ਸੁਖ ਚਾਤ ਹੈ, ਹਮ ਓਤੇ ਸੁਖ ਚਾਤ ਹੈ। ਜਿੱਥੇ ਅਸੀਂ ਉਨ੍ਹਾਂ ਕੋਲ ਸੁਖ ਖੇੜਾ ਤੇ ਖੁਸ਼ੀਆਂ ਚਾਹੁੰਦੇ ਹਾਂ, ਆਧਾਰ ਬਣਾਉਂਦੇ ਹਾਂ, ਉੱਥੇ ਉਹ ਸਾਨੂੰ ਵੀ ਆਧਾਰ ਬਣਾ ਕੇ ਸਾਡੇ ਕੋਲ ਵੀ ਖੇੜਾ ਤੇ ਖੁਸ਼ੀਆਂ ਲੈਣਾ ਚਾਹੁੰਦੇ ਨੇ। ਇਸ ਵਾਸਤੇ ਸੰਸਾਰ ਦੇ ਸਾਰੇ ਸੰਬੰਧ ਨੂੰ ਇੰਜ ਆਖਿਆ ਗਿਆ ਹੈ, ਲੈਣ ਦੇਣ ਦੇ ਸੰਬੰਧ। ਜਿੱਥੇ ਸੁਖ ਦੇਣਾ ਬੰਦ ਹੋ ਜਾਏ, ਸੁਖ ਲੈਣਾ ਵੀ ਬੰਦ ਹੋ ਜਾਂਦਾ ਹੈ। ਜਿੱਥੇ ਕੋਈ ਕਿਸੇ ਨੂੰ ਪ੍ਰਸੰਨਤਾ ਦੇਵੇ ਨਾ, ਪ੍ਰਸੰਨਤਾ ਲੈਣੀ ਵੀ ਔਖੀ ਹੋ ਜਾਏਗੀ। ਕੋਈ ਕਿਸੇ ਨੂੰ ਇੱਜ਼ਤ ਦੇਵੇ ਨਾ, ਇੱਜ਼ਤ ਲੈਣੀ ਵੀ ਔਖੀ ਹੋ ਜਾਏਗੀ। ਇਹ ਤੇ ਸਾਰੇ ਦੇਣ ਲੈਣ ਦੇ ਸੰਬੰਧ ਨੇ। ਇੱਕ ਸੰਬੰਧ ਐਸਾ ਹੈ ਪਰਿਪੂਰਨ ਪ੍ਰਮਾਤਮਾ ਦਾ, ਜੋ ਦੇਂਦਾ ਹੀ ਹੈ, ਦੇਂਦਾ ਹੀ ਹੈ, ਦੇਂਦਾ ਹੀ ਹੈ, ਬਦਲੇ ਵਿਚ ਕੁਛ ਵੀ ਨਹੀਂ ਲੈਂਦਾ। ਦੇਂਦਾ ਦੇ ਲੈਂਦੇ ਥੱਕ ਪਾਏ, ਉਹ ਦੇਂਦਾ ਦੇਂਦਾ ਨਹੀਂ ਥੱਕਦਾ, ਲੈਂਦੇ ਲੈਂਦੇ ਜੀਵ ਥੱਕ ਜਾਂਦੇ। ਫਿਰ ਉਹ ਦੇਣ ਵਾਲਾ ਐਸਾ ਹੈ ਕਿ ਵੱਡਾ ਦਾਤਾ ਤਿਲ ਨਾ ਤਵਾਏ, ਪਹਾੜਾਂ ਜਿਤਨੀਆਂ ਦਾਤਾਂ ਦੇ ਕੇ ਵੀ ਤਿਲ ਜਿਤਨੀ ਵੀ ਮੰਗ ਨਹੀਂ ਰੱਖਦਾ। ਨਹੀਂ ਤੇ ਅਕਸਰ ਦੇਖਿਆ ਹੈ ਤਿਲ ਜਿਤਨਾ ਪਰਉਪਕਾਰ ਕਰਕੇ ਕਿਸੇ ਤੇ ਮਨੁੱਖ ਪਹਾੜਾਂ ਜਿਤਨਾ ਬਦਲੇ ਵਿਚ ਮੰਗਦਾ ਹੈ, ਬਹੁਤ ਮੰਗਦਾ ਹੈ। ਮੈਂ ਤੇਰੇ ਨਾਲ ਇਹ ਕੀਤਾ, ਹੁਣ ਤੂੰ ਕਰ, ਥੋੜਾ ਜਿਹਾ ਕਰਕੇ, ਥੋੜਾ ਜਿਹਾ ਸੁਖ ਦੇ ਕੇ ਮਨੁੱਖ ਦੂਸਰੇ ਕੋਲ ਬਹੁਤ ਵੱਡਾ ਸੁਖ ਮੰਗਦਾ ਹੈ। ਪਰ ਇੱਕ ਪਰਿਪੂਰਨ ਪ੍ਰਮਾਤਮਾ ਹੈ, ਇਤਨੇ ਖੇੜੇ ਖੁਸ਼ੀਆਂ ਦੇ ਕੇ ਵੀ ਬਦਲੇ ਦੇ ਵਿਚ ਕੁਛ ਮੰਗ ਨਹੀਂ ਹੈ, ਦਾਤਾ ਹੈ, ਵੱਡਾ ਦਾਤਾ ਤਿਲ ਨਾ ਤਵਾਏ। ਤੋ ਜਿਨ੍ਹਾਂ ਨੇ ਐਸੇ ਪ੍ਰਮਾਤਮਾ ਦੀ ਓਟ ਪਕੜੀ ਹੈ, ਐਸੇ ਪ੍ਰਮਾਤਮਾ ਦਾ ਆਸਰਾ ਪਕੜਿਆ, ਜੋ ਸ੍ਰਿਸ਼ਟੀ ਦਾ ਪਾਲਣਹਾਰ ਹੈ, ਮਾਲਕ ਹੈ, ਸਦੀ ਵੀ ਖੇੜੇ ਤੇ ਖੁਸ਼ੀਆਂ ਚ ਰਹਿੰਦੀਆਂ ਨੇ। ਸਾਹਿਬ ਕਹਿੰਦੇ ਨੇ ਉਨ੍ਹਾਂ ਦੇ ਅੰਦਰ ਇਹ ਅਰਦਾਸ ਵੀ ਪੈਦਾ ਹੁੰਦੀ ਹੈ ਕਿ ਉਹ ਜੋ ਮਾਲਕ ਹੈ ਉਹਦੀ ਸੇਵਾ ਵਿਚ ਹੀ ਜੁੜੇ ਰਹੀਏ ਔਰ ਸੇਵਾ ਦਾ ਹੀ ਲਾਭ ਖਟੀਏ, ਆਨੰਦ ਖਟੀਏ। ਐਸੇ ਜੋ ਸੇਵਾ ਵਿਚ ਜੁਟੀਆਂ ਹਨ ਪ੍ਰਭੂ ਦੀ, ਔਰ ਉਸਦਾ ਊਠ ਆਸਰਾ ਤੱਕ ਕੇ ਆਪਣਾ ਜੀਵਨ ਬਤੀਤ ਕਰ ਰਹੀਆਂ ਨੇ। ਮਹਾਰਾਜ ਕਹਿੰਦੇ ਨੇ ਵਿਖਿਆ ਪੋਹ ਨਾ ਸਸ ਗਈ ਮਿਲ ਸਾਧੂ ਗੁਣ ਵਣਾ। ਉਹਨਾਂ ਨੂੰ ਵਿਸ਼ਿਆਂ ਦੀ ਜ਼ਹਿਰ ਨਹੀਂ ਵਿਆਪਦੀ, ਵਿਕਾਰਾਂ ਦੀ ਜ਼ਹਿਰ ਨਹੀਂ ਵਿਆਪਦੀ। ਕਿਉਂ? ਕਿਉਂਕਿ ਗੁਰੂ ਦੀ ਸੰਗਤ ਵਿਚ ਬੈਠ ਕੇ, ਸਤਸੰਗ ਵਿਚ ਬੈਠ ਕੇ ਉਹ ਜੀਵ ਇਸਤਰੀਆਂ ਪਰਮਾਤਮਾ ਦੇ ਗੁਣਾਂ ਦੀ ਸੰਭਾਲ ਕਰਦੀਆਂ ਨੇ, ਉਹਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਂਦੀਆਂ ਨੇ ਔਰ ਉਸਦਾ ਹੀ ਕੇਵਲ ਆਸਰਾ ਤੱਕ ਕੇ, ਉਸ ਨੂੰ ਹੀ ਕੇਵਲ ਓਟ ਬਣਾ ਕੇ ਆਪਣਾ ਜੀਵਨ ਬਤੀਤ ਕਰਦੀਆਂ ਨੇ। ਇਸ ਵਾਸਤੇ ਵਿਕਾਰਾਂ ਦੀ ਜ਼ਹਿਰ ਉਹਨਾਂ ਨੂੰ ਨਹੀਂ ਵਿਆਪਦੀ। ਇਹ ਸਹੀ ਆਸਰਾ ਹੈ। ਇਸ ਆਸਰੇ ਨੂੰ ਜਦ ਵੀ ਕੋਈ ਆਪਣੀ ਜ਼ਿੰਦਗੀ ਦਾ ਆਧਾਰ ਓਟ ਬਣਾ ਲੈਂਦਾ ਹੈ, ਐਸਾ ਪੁਰਸ਼ ਜਗਤ ਵਿਚ ਕਦੀ ਵੀ ਆਸਰਾ ਨਹੀਂ ਹੁੰਦਾ। ਸ਼ਾਇਦ ਇਸ ਵਾਸਤੇ ਪਰਮਾਤਮਾ ਨੂੰ ਨਿਆਸਰਿਆਂ ਦਾ ਆਸਰਾ ਆਖਿਆ ਗਿਆ ਹੈ। ਨਿਓਟਿਆਂ ਦੀ ਓਟ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਦਾਨ। ਔਰ ਇਹ ਹਕੀਕਤ ਹੈ ਕਿ ਜਿਤਨੇ ਚਿਰ ਤੱਕ ਮਨੁੱਖ ਛੋਟੇ ਛੋਟੇ ਆਸਰੇ ਔਰ ਓਟ ਬਣਾਈ ਰੱਖਦਾ ਹੈ, ਉਹਦੇ ਅੰਦਰ ਪ੍ਰਭੂ ਦੀ ਓਟ ਦਾ ਖਿਆਲ ਨਹੀਂ ਪੈਦਾ ਹੁੰਦਾ। ਤੋ ਪਾਤਸ਼ਾਹ ਕਹਿੰਦੇ ਨੇ ਇਹ ਪੋਹ ਦਾ ਮਹੀਨਾ, ਇਹ ਕੱਕਰ, ਇਹ ਪਾਲਾ, ਇਹ ਸੀਤ ਲਹਿਰ, ਇਹ ਠੰਡ, ਜੋ ਲੱਗਦੇ ਹੀ ਮਨੁੱਖ ਨੂੰ ਆਲਸੀ ਤੇ ਦਲਿੱਦਰੀ ਬਣਾ ਦਿੰਦੀਆਂ ਨੇ, ਜਦ ਕੰਠ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਦਾ ਨਾਮ ਹੋਵੇ ਤੇ ਉਸਦੀ ਓਟ ਹੋਵੇ, ਕੋਈ ਵੀ ਕੱਕਰ, ਕੋਈ ਵੀ ਪੈਂਦੀ ਬਰਫ਼ ਤੇ ਸੀਤ ਲਹਿਰ ਉਸਨੂੰ ਆਲਸੀ ਨਹੀਂ ਬਣਾ ਸਕਦੀ। ਉਹ ਉਦਮੀ ਹੋਵੇਗਾ, ਉਤਸ਼ਾਹੀ ਹੋਵੇਗਾ ਔਰ ਫੁਰਤੀਲਾ ਹੋਵੇਗਾ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ ਜਹ ਤੈ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾ। ਗੁਰੂ ਦੀ ਸੰਗਤ ਵਿਚ ਬੈਠ ਕੇ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਇਹ ਜੀ ਇਸਤਰੀ ਜਿੱਥੋਂ ਇਸਦੀ ਉਤਪਤੀ ਹੋਈ ਸੀ ਉਸਦੀ ਪ੍ਰੀਤ ਕਰਕੇ ਉਸਦੇ ਵਿਚ ਹੀ ਸਮਾ ਗਈ। ਜਿੱਥੋਂ ਆਉਣਾ ਹੋਇਆ ਸੀ ਉਸਦੇ ਚ ਹੀ ਸਮਾਣਾ ਨਸੀਬ ਹੋ ਗਿਆ। ਕਰ ਗਏ ਲੀਨੀ ਪਾਰ ਬ੍ਰਹਮ ਬੌਰ ਨਾ ਵਿਛੜਿਆ। ਕਰ ਕਹਿੰਦੇ ਨੇ ਹੱਥ ਨੂੰ। ਪਰਮਾਤਮਾ ਨੇ ਆਪਣਾ ਹੱਥ ਦੇ ਕੇ ਆਪਣਾ ਬਣਾ ਲਿਆ, ਗਲੇ ਨਾਲ ਲਾ ਲਿਆ ਔਰ ਐਸਾ ਮਿਲਾਪ ਬਖਸ਼ਿਆ। ਹੁਣ ਮੁਲਕੇ ਵੀ ਛੋੜਾ ਨਹੀਂ, ਜਗਤ ਵਿਚ ਜਿਤਨੇ ਮਿਲਾਪ ਨੇ ਆਖਿਰ ਇੱਕ ਨਾ ਇੱਕ ਦਿਨ ਵਿਛੋੜਾ ਹੁੰਦਾ ਹੈ। ਚਾਹੇ ਇਹ ਮਿਲਾਪ ਪੁੱਤਰਾਂ ਦਾ ਹੋਵੇ, ਮਿੱਤਰਾਂ ਦਾ ਹੋਵੇ, ਮਾਂ ਬਾਪ ਦਾ ਹੋਵੇ, ਭਰਾਵਾਂ ਦਾ ਹੋਵੇ, ਪੜੋਸੀਆਂ ਦਾ ਹੋਵੇ, ਗਹਿਰੇ ਤੋਂ ਗਹਿਰੇ ਸੱਜਣਾਂ ਦਾ ਹੋਵੇ, ਇੱਕ ਦਿਨ ਵਿਛੋੜੇ ਦਾ ਦੁੱਖ ਦੇਖਣਾ ਹੀ ਪੈਂਦਾ ਹੈ। ਜਾਂ ਤੇ ਜੀਵਦਿਆਂ ਜੀ ਇਹ ਵਿਛੋੜਾ ਹੋ ਜਾਂਦਾ ਹੈ, ਜਾਂ ਫਿਰ ਮਰ ਕੇ ਵਿਛੋੜਾ ਹੋ ਜਾਂਦਾ ਹੈ। ਸਾਰਿਆਂ ਤੋਂ ਹੀ ਮਨੁੱਖ ਟੁੱਟ ਜਾਂਦਾ ਹੈ। ਪਰ ਇਹ ਪ੍ਰਭੂ ਦਾ ਮਿਲਾਪ ਜੋ ਉਹ ਆਪ ਬਾਂਹ ਪਕੜ ਕੇ ਕਰਾਂਦਾ ਹੈ ਆਪਣਾ ਮਿਲਾਪ, ਵਿਛੋੜੇ ਦਾ ਦੁੱਖ ਇਸ ਮਿਲੇ ਹੋਏ ਨੂੰ ਭੋਗਣਾ ਨਹੀਂ ਪੈਂਦਾ। ਸਤਿਗੁਰ ਦੀ ਬਾਣੀ ਦਾ ਵੀ ਫੈਸਲਾ, ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ। ਇੱਕ ਦਫਾ ਜੇ ਇਹ ਮਿਲ ਜਾਏ ਫਿਰ ਵਿਛੋੜਾ ਨਹੀਂ, ਫਿਰ ਟੁੱਟਣਾ ਨਹੀਂ। ਤੋ ਸਾਹਿਬ ਫਰਮਾਨ ਕਰਦੇ ਨੇ ਜਹ ਤੈ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਓ, ਕਰ ਗਏ ਲੀਨੀ ਪਾਰ ਬ੍ਰਹਮ ਬਹੁ ਨਾ ਵਿਛੜਿਆ। ਬਾਹਰ ਜਾਉ ਲਖ ਦੇਰੀਆ ਹਰ ਸੱਜਣ ਅਗਮ ਅਗਾ। ਉਹ ਪਰਿਪੂਰਨ ਪ੍ਰਮਾਤਮਾ ਅਗਮ ਹੈ, ਸਾਡੀ ਸੋਚ ਤੋਂ ਪਰੇ ਹੈ, ਸਾਡੇ ਵਿਚਾਰਾਂ ਤੋਂ ਪਰੇ ਹੈ, ਸਾਡੇ ਇੰਦਰੀਆਂ ਦੀ ਸ਼ਕਤੀ ਤੋਂ ਪਰੇ ਹੈ ਤੇ ਸਾਡੀ ਪਕੜ ਤੋਂ ਵੀ ਪਰੇ ਹੈ। ਸਾਹਿਬ ਕਹਿੰਦੇ ਨੇ ਜੀਵ ਇਸਤਰੀ ਪ੍ਰਭੂ ਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਜਦ ਪ੍ਰਭਾਵਿਤ ਹੁੰਦੀ ਹੈ, ਇਹ ਮਹਾਨਤਾ ਉਸਦੀ ਉਸਦੇ ਸਾਹਮਣੇ ਉਜਾਗਰ ਹੁੰਦੀ ਹੈ ਔਰ ਉਸਦੇ ਅੰਦਰੋਂ ਐਸੇ ਖਿਆਲ ਪੈਦਾ ਹੁੰਦੇ ਨੇ, ਮੈਂ ਲੱਖਾਂ ਦਫਾ ਸਦਕੇ ਜਾਂਦੀਆਂ ਐਸੇ ਪ੍ਰਮਾਤਮਾ ਤੋਂ, ਮੈਂ ਬਾਰ ਬਾਰ ਨਿਛਾਵਲ ਘੋਲ ਘੋਲ ਜਾਂਦੀਆਂ, ਮੈਂ ਕੁਰਬਾਨ ਹੁੰਦੀਆਂ ਐਸੇ ਪ੍ਰਮਾਤਮਾ ਤੋਂ, ਭਾਵੇਂ ਉਹ ਮੇਰੀ ਪਕੜ ਵਿਚ ਨਹੀਂ, ਭਾਵੇਂ ਉਹ ਮੇਰੀ ਪਹੁੰਚ ਤੋਂ ਪਰੇ ਹੈ, ਭਾਵੇਂ ਉਹ ਮੇਰੀ ਸੋਚ ਤੋਂ ਪਰੇ ਹੈ, ਫਿਰ ਵੀ ਮੈਥੋਂ ਪਰੇ ਨਹੀਂ, ਫਿਰ ਵੀ ਮੇਰੇ ਕੋਲ ਹੈ। ਹਾਂ ਮੇਰੇ ਰੋਮ ਰੋਮ ਵਿਚ ਹੈ, ਮੇਰੀ ਸੋਚ ਤੋਂ ਪਰੇ ਹੈ, ਮੇਰੇ ਕੰਨ ਕੰਨ ਵਿਚ ਰਮਿਆ ਹੋਇਆ ਹੈ, ਪਰ ਮੇਰੀ ਪਕੜ ਤੋਂ ਪਰੇ ਹੈ। ਇਹ ਇਸ ਤਰ੍ਹਾਂ ਹੈ ਕਿ ਸੂਰਜ ਦੀ ਇੱਕ ਕਿਰਨ ਮੈਨੂੰ ਛੂ ਰਹੀ ਹੈ, ਫਿਰ ਵੀ ਸੂਰਜ ਦੀ ਪਕੜ ਬਹੁਤ ਦੂਰ ਹੈ, ਮੇਰੇ ਹੱਥਾਂ ਚ ਸੂਰਜ ਨਹੀਂ ਹੈ। ਬਾਵੇਂ ਉਸ ਦੀਆਂ ਕਿਰਨਾਂ ਮੈਨੂੰ ਛੂਹ ਰਹੀਆਂ ਨੇ। ਸੂਰਜ ਦੀਆਂ ਕਿਰਨਾਂ ਕਰਕੇ ਮੈਂ ਜੀ ਰਿਹਾ, ਸੂਰਜ ਦੀਆਂ ਕਿਰਨਾਂ ਹੀ ਮੇਰੀਆਂ ਪਾਲਣਾ ਕਰ ਰਹੀਆਂ ਨੇ। ਫਿਰ ਵੀ ਮੇਰੀ ਹੱਥਾਂ ਵਿਚ ਸੂਰਜ ਨਹੀਂ ਹੈ, ਮੇਰੇ ਕੋਲ ਹੁੰਦਿਆਂ ਹੋਇਆ ਵੀ ਉਹ ਮੇਰੀ ਪਕੜ ਵਿਚ ਨਹੀਂ ਹੈ, ਮੇਰੀ ਪਹੁੰਚ ਦੇ ਚ ਨਹੀਂ ਹੈ। ਇਸ ਤਰ੍ਹਾਂ ਪ੍ਰਮਾਤਮਾ ਰੋਮ ਰੋਮ ਵਿਚ ਹੈ, ਉਸ ਤੋਂ ਬਿਨਾਂ ਅਸੀਂ ਹੋ ਵੀ ਨਹੀਂ ਸਕਦੇ। ਅਗਰ ਸੂਰਜ ਠੰਡਾ ਪੈ ਜਾਏ ਤਾਂ ਸਭ ਕੁਝ ਠੰਡਾ ਪੈ ਜਾਏਗਾ, ਅਗਰ ਈਸ਼ਵਰ ਨਹੀਂ ਤਾਂ ਫਿਰ ਕੁਛ ਵੀ ਨਹੀਂ। ਈਸ਼ਵਰ ਕਰਕੇ ਹੀ ਅਸੀਂ ਹਾਂ, ਔਰ ਉਹ ਸਾਡੇ ਕੋਲ ਹੈ, ਰੋਮ ਰੋਮ ਦੇ ਚ ਹੈ। ਫਿਰ ਵੀ ਸਾਡੀ ਪਕੜ ਤੋਂ ਪਰੇ, ਸਾਡੀ ਪਹੁੰਚ ਤੋਂ ਪਰੇ, ਸਾਡੀ ਸੋਚ ਤੋਂ ਪਰੇ, ਸਾਹਿਬ ਕਹਿੰਦੇ ਨੇ ਐਸਾ ਜੋ ਪਰਿਪੂਰਨ ਪ੍ਰਮਾਤਮਾ ਹੈ, ਅਸੀਂ ਬਾਰ ਬਾਰ ਉਸ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਬਾਹਰ ਜਾਓ ਲਖ ਬੇਰੀਆ, ਹਰ ਸੱਜਣ ਅਗਮ ਅਗਾਓ, ਸਰਮ ਪਈ ਨਾਰਾਇਣ ਨਾਨਕ ਦਰ ਪਈ ਆਓ। ਇਸ ਤਰ੍ਹਾਂ ਜੋਦੜੀ ਕਰਦੀ ਹੋਈ ਜਿਹੜੀ ਜੀਵ ਇਸਤਰੀ ਪ੍ਰਮਾਤਮਾ ਦੇ ਦਰ ਤੇ ਡਹਿ ਪੈਂਦੀ ਏ, ਕਹਿੰਦੇ ਨੇ ਪ੍ਰਮਾਤਮਾ ਸ਼ਰਨ ਪਾਲਕ ਹੈ। ਫਿਰ ਪ੍ਰਮਾਤਮਾ ਸ਼ਰਨ ਆਏ ਹੋਏ ਦੀ ਰੱਖਦਾ ਹੈ, ਔਰ ਐਸਾ ਜੋ ਜੋਦੜੀ ਕਰਦਾ ਹੋਇਆ ਦਰ ਤੇ ਡਹਿ ਪਿਆ, ਸਮਝ ਲਓ ਪਰਮਾਤਮਾ ਨੇ ਉਸਨੂੰ ਮਾਲਕ ਬਣਾ ਦਿੱਤਾ ਹੈ, ਸਿੰਘਾਸਨ ਤੇ ਬਿਠਾ ਦਿੱਤਾ, ਉਸਨੂੰ ਆਪਣਾ ਬਣਾ ਦਿੱਤਾ ਹੈ। ਉਹ ਸ਼ਰਮ ਪੈ ਦੀ ਰੱਖਦਾ ਹੈ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਭਾਵ, ਉਹਦੇ ਮਹੀਨੇ ਦਾ ਇਹ ਉਪਦੇਸ਼ ਸੰਦੇਸ਼, ਸਾਰੇ ਸੁਖ ਉਸਦੀ ਝੋਲੀ ਸਮਝ ਲੋ ਜਿਸ ਦੇ ਉੱਤੇ ਉਹ ਬੇਪਰਵਾਹ ਪਰਿਪੂਰਨ ਪ੍ਰਮਾਤਮਾ ਬਖਸ਼ਿਸ਼ ਕਰ ਦੇਵੇ। ਅਨੇਕਾਂ ਗੁਣਾਂ ਵਿਚ ਪ੍ਰਮਾਤਮਾ ਦਾ ਇੱਕ ਇਹ ਵੀ ਗੁਣ ਹੈ, ਬੇਪਰਵਾਹ। ਤੇ ਜਦ ਕੋਈ ਉਸ ਬੇਪਰਵਾਹ ਨਾਲ ਜੁੜਦਾ ਹੈ, ਆਪ ਵੀ ਬੇਪਰਵਾਹ ਹੋ ਜਾਂਦਾ ਹੈ। ਬੇਪਰਵਾਹ ਸਦਾ ਰੰਗ ਹਰ ਕੇ ਜਾਂਕੋ ਪਾਕ ਸੁਆਮੀ, ਕਿਸੇ ਦੇ ਦਬਾਅ ਹੇਠ ਆ ਕੇ ਹੱਸਣਾ ਇਹ ਬੇਪਰਵਾਹੀ ਦਾ ਹੱਸਣਾ ਨਹੀਂ ਹੈ। ਕਿਸੇ ਦੀ ਲੋੜ ਪੂਰੀ ਕਰਨ ਵਾਸਤੇ ਰੋ ਪੈਣਾ ਇਹ ਬੇਪਰਵਾਹੀ ਦਾ ਰੋਣਾ ਨਹੀਂ ਹੈ। ਜੈਸੇ ਕਿਸੇ ਮਰਗ ਵਾਲੇ ਘਰ ਵਿਚ ਚਲੇ ਗਏ, ਬਹੁਤ ਸਾਰੇ ਰੋਂਦੇ ਪਏ ਸਨ, ਤੇ ਉੱਥੇ ਮੂੰਹ ਨਿਕਲ ਗਿਆ, ਸੁਭਾਵਕ ਹੀ ਕਹਿ ਦਿੱਤਾ ਸਾਨੂੰ ਬਹੁਤ ਅਫਸੋਸ ਹੋਇਆ, ਮਾੜੇ ਜਿਹਾਂ ਨੇਤਰ ਵੀ ਸੱਜਲ ਹੋਏ। ਪਰ ਇਹ ਦੂਜਿਆਂ ਕਰਕੇ, ਇਹ ਦੂਜਿਆਂ ਦਾ ਪ੍ਰਵਾਹ ਹੈ, ਇਹ ਬੇਪਰਵਾਹੀ ਦੇ ਹੰਝੂ ਨਹੀਂ ਨੇ। ਔਰ ਦੂਜੇ ਦਾ ਮੂੰਹ ਲਿਹਾਜ਼ ਰੱਖ ਕੇ ਐ ਬਨਾਵਟੀ ਖੁਸ਼ੀ ਤੇ ਬਨਾਵਟੀ ਹਾਸਾ ਜ਼ਾਹਿਰ ਕਰਨਾ ਇਹ ਬੇਪਰਵਾਹੀ ਦਾ ਹਾਸਾ ਨਹੀਂ ਹੈ। ਜਿਹੜਾ ਸੰਤ ਹੈ, ਜੋ ਉਸ ਬੇਪਰਵਾਹ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ, ਉਹਦਾ ਹਾਸਾ ਵੀ ਬੇਪਰਵਾਹੀ ਹੈ, ਉਹਦਾ ਰੋਣਾ ਵੀ ਬੇਪਰਵਾਹੀ ਦਾ, ਉਹਦੀ ਖਾਮੋਸ਼ੀ ਵਿਚ ਵੀ ਬੇਪਰਵਾਹੀ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾ ਹੈ। ਤੇ ਸਾਹਿਬ ਕਹਿੰਦੇ ਨੇ ਇਹ ਮਹੀਨਾ ਉਹਦਾ ਸਾਰੇ ਦਾ ਸਾਰਾ ਸੁੱਖਾਂ ਦਾ ਉਸਦਾ ਬਤੀਤ ਹੋ ਜਾਂਦਾ ਹੈ, ਜਿਸ ਨੂੰ ਉਹ ਬੇਪਰਵਾਹ ਪਰਮਾਤਮਾ ਆਪਣੇ ਗੁਣਾਂ ਦੀ ਬਖਸ਼ਿਸ਼ ਝੋਲੀ ਵਿਚ ਪਾ ਦਿੰਦਾ ਹੈ। ਭੁੱਖ ਤੁਖਾਰ ਪੜੇ, ਵਣ ਤ੍ਰਣ ਰਸ ਸੋਖੇ, ਆਵਤੇ ਨਹੀਂ ਮਨ ਤਨ ਵਸੈ ਮੁਖੇ, ਮਨ ਤਨ ਰਵੜਿਆ ਜਗ ਜੀਵਨ, ਗੁਰ ਸਭ ਦੀ ਰੰਗ ਮਾਣੀ, ਅੰਡਜ ਜੇਰਤ ਸੇ ਤਜ ਉਤਬੁਜ, ਘਟ ਘਟ ਜੋਤ ਸਮਾਣੀ, ਦਰਸ਼ਨ ਦੇਹੋ ਦਯਾਪਤ ਦਾਤੇ, ਗਤ ਪਾਉ ਮਤ ਦੇਹੋ, ਨਾਨਕ ਰੰਗ ਰਵੇ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ। ਤੁਖਾਰੀ ਬਾਰਾਂਵਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਮਰ ਬਚਨ। ਆਪ ਕਹਿੰਦੇ ਨੇ ਤੁਖਾਰ ਬਰਫ ਕੱਕਰ ਪਾਲਾ ਪੈ ਰਿਹਾ ਪੋਹ ਦੇ ਮਹੀਨੇ ਵਿਚ, ਵਣ ਤ੍ਰਿਣ ਰਸ ਹੋ ਕੇ ਜੰਗਲ ਵਿਚ ਬਨਸਪਤੀ ਦੇ ਘਾਸ ਸੁੱਕਣੇ ਸ਼ੁਰੂ ਹੋ ਗਏ, ਉੱਪਰ ਬਰਫ਼ ਪੈ ਗਈ, ਬਰਫ਼ ਨਾਲ ਵੀ ਬਨਸਪਤੀ ਸੜਦੀ ਏ ਗਲਦੀ ਏ। ਐਸਾ ਹੀ ਨਹੀਂ ਕਿ ਅੱਤ ਦੀ ਗਰਮੀ ਜਦ ਲੂ ਚਲੇ ਤੇ ਵਨਸਪਤੀ ਸੁੱਕਦੀ ਏ ਸੜਦੀ ਏ ਅੱਤ ਦੀ ਬਰਫ ਪੈ ਜਾਏ ਤਾਂ ਵੀ ਸੁੱਕਦੀ ਏ ਤੇ ਸੜਦੀ ਏ ਦੋਹਾਂ ਹਾਲਤਾਂ ਵਿਚ ਸਮਾਨ ਅਵਸਥਾ ਚਾਹੀਦੀ ਏ ਬਨਸਪਤੀ ਨੂੰ ਖਿੜਨ ਲਈ ਹੋ ਬਹੋ ਮਨ ਦੀ ਵੀ ਇਹੀ ਹਾਲਤ ਹੈ ਅੱਤ ਦੀ ਠੰਡ ਅੱਤ ਦਾ ਆਲਸ ਮਨੁੱਖ ਨੂੰ ਸੁਕਾ ਕੇ ਰੱਖ ਦਿੰਦਾ ਹੈ ਜੀਵਨ ਦੇ ਹਰ ਪਾਸੋਂ ਗਤੀ ਰੋਕ ਕੇ ਰੱਖ ਦਿੰਦਾ ਹੈ ਔਰ ਉੱਨਤ ਹੋਣਾ ਉਸ ਲਈ ਕਠਿਨ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੇ ਉੱਤੇ ਬਹੁਤ ਸੁੰਦਰ ਉਦਾਹਰਣ ਦਿੰਦੇ ਨੇ ਕਿ ਜਿਤਨੇ ਤਿਨਕੇ ਨੇ ਘਾਸ ਫੂਸ ਬਨਸਪਤੀ ਇੱਥੇ ਸੁੱਕਣੀ ਸ਼ੁਰੂ ਹੋ ਗਈ ਕਿਉਂਕਿ ਬਰਫ਼ ਪੈ ਗਈ ਤੇ ਬਰਫ਼ ਨਾਲ ਉਹਨਾਂ ਦਾ ਪੁੰਗਰਨਾ ਵਧਣਾ ਫੁੱਲਣਾ ਰੁਕ ਗਿਆ ਅੱਤ ਦੀ ਠੰਡ ਵਾਕਈ ਇਤਨਾ ਆਲਸੀ ਬਣਾ ਦਿੰਦੀ ਹੈ ਕਿ ਉਸ ਲਈ ਵਧਣਾ ਫੁੱਲਣਾ ਭਜਣਾ ਦੌੜਨਾ ਕੁਛ ਕਰਨਾ ਇਹ ਸਾਰੇ ਦਾ ਸਾਰਾ ਰੁਕ ਜਾਂਦਾ ਹੈ ਸਾਹਿਬ ਕਹਿੰਦੇ ਨੇ ਪੋਹ ਦੇ ਮਹੀਨੇ ਦਾ ਇਹ ਪ੍ਰਤਾਪ ਪੋਕ ਦੇ ਮਹੀਨੇ ਦਾ ਇਹ ਅਸਰ ਪੋਖ ਤੁਖਾਰ ਪੜੇ ਵਣ ਤਨ ਰਸ ਸੋਖੇ ਆਵਤ ਕੀ ਨਾਹੀ ਮਨ ਤਨ ਵਸੇ ਮੁਖੇ ਜੀਵ ਕਾਮਨ ਜੇ ਕਿਧਰੇ ਇਸ ਢੰਗ ਦੀ ਅਰਦਾਸ ਕਰੇ ਹੇ ਪ੍ਰਮਾਤਮਾ ਤੂੰ ਆਉਂਦਾ ਕਿਉਂ ਨਹੀਂ ਤੇਰੀ ਆਮਦ ਦੀ ਕੋਈ ਨਿਘ ਮੇਰਾ ਆਲਸ ਦੂਰ ਕਰੇ ਮੇਰੇ ਚ ਫੁਰਤੀਲਾਪਣ ਪੈਦਾ ਕਰੇ ਮੈਂ ਬੇਪਰਵਾਹ ਹੋਵਾਂ ਮੈਂ ਅੰਮ੍ਰਿਤ ਵੇਲੇ ਉੱਠ ਸਕਾਂ ਮੈਂ ਗੁਣਾਂ ਨੂੰ ਸੰਗ੍ਰਹਿ ਕਰ ਸਕਾਂ ਤੂੰ ਆਉਂਦਾ ਕਿਉਂ ਨਹੀਂ ਆਵਤ ਕੀ ਨਾਹੀ ਮਨ ਤਨ ਵਸੇ ਮੁਖੇ ਤੂੰ ਮਨ ਦੇ ਚ ਵਸ ਤਨ ਦੇ ਚ ਵਸ ਮੁਖ ਦੇ ਚ ਵਸ ਇਸ ਨਿਗ ਦੇ ਨਾਲ ਪੋਕ ਦੇ ਮਹੀਨੇ ਦੀ ਜੋ ਇਹ ਸੀਤ ਲਹਿਰ ਹੈ ਇਹ ਜੋ ਕੱਕਰ ਤੇ ਪਾਲਾ ਹੈ ਇਹ ਨਹੀਂ ਵਿਆਪੇਗਾ ਜੋ ਖਿਆਲ ਮਾਝ ਰਾਗ ਵਿਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਤੁਖਾਰੀ ਰਾਗ ਵਿਚ ਪਹਿਲੇ ਹੀ ਪਹਿਲੇ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੋਇਆ ਵਾਕਈ ਜਦ ਮਨ ਵਿਚ ਉਹ ਵਸਦਾ ਹੈ ਤੋ ਤਨ ਵਿਚ ਵੀ ਵਸ ਜਾਂਦਾ ਹੈ ਜੈਸੇ ਮਨ ਵਿਚ ਉਸਦੀ ਯਾਦ ਵਸਦੀ ਹੈ ਤਨ ਸੇਵਾ ਕਰਨ ਲੱਗ ਪੈਂਦਾ ਹੈ ਆਲਸ ਦੂਰ ਹੋ ਜਾਂਦਾ ਹੈ ਔਰ ਜੈਸੇ ਉਸਦੇ ਗੁਣ ਮਨ ਨੂੰ ਪ੍ਰਭਾਵਿਤ ਕਰਦੇ ਨੇ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ ਹੈ ਅਭਿਆਸੀ ਦੀ ਇਹ ਪਹਿਚਾਣ ਹੈ ਕਿ ਉਹਦਾ ਤਨ ਸੇਵਾ ਵਿਚ ਲੀਨ ਹੈ ਉਹਦਾ ਮਨ ਯਾਦ ਵਿਚ ਲੀਨ ਹੈ ਉਹਦੀ ਰਸਨਾ ਜਾਪ ਵਿਚ ਲੀਨ ਹੈ ਬਸ ਇਹੀ ਪਹਿਚਾਣ ਹੈ ਰਸਨਾ ਜਪਦੀ ਜਾਏ ਤਨ ਸੇਵਾ ਕਰਦਾ ਜਾਏ ਔਰ ਮਨ ਉਸਦੀ ਯਾਦ ਵਿਚ ਜੋ ਹੈ ਲੀਨ ਹੋਵੇ ਤੇ ਸਾਹਿਬ ਐਸਾ ਪੈ ਫਰਮਾਨ ਕਰਦੇ ਨੇ ਆਵਤ ਕੀ ਨਾਹੀ ਮਨ ਤਨ ਵਸੇ ਨਿਖ ਇਹ ਪਰਿਪੂਰਨ ਪ੍ਰਮਾਤਮਾ ਤੂੰ ਆਉਂਦਾ ਕਿਉਂ ਨਹੀਂ ਮਨ ਦੇ ਚ ਵਸ ਤਨ ਦੇ ਚ ਵਸ ਮੁਖ ਦੇ ਚ ਵਸ ਤਾਂ ਕਿ ਇਸ ਵਸਣ ਦੇ ਨਾਲ ਮੈਨੂੰ ਨਿਗ ਦੀ ਪ੍ਰਾਪਤੀ ਹੋਵੇ ਔਰ ਇਹ ਆਲਸ ਜੋ ਕੱਕਰ ਕਰਕੇ ਹੈ ਬਰਫ ਕਰਕੇ ਹੈ ਸੀਤ ਲਹਿਰ ਕਰਕੇ ਹੈ ਇਹ ਦੂਰ ਹੋਵੇ ਸਮਾਨ ਅਵਸਥਾ ਹੀ ਦਰਅਸਲ ਸੁਖਦਾਈ ਹੈ ਅਤੀ ਸਰਬਤਰ ਵਿਵਰਜਤੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਅਤੀ ਹੋਂ ਧੱਕਾ ਖਾਏ ਜੀਵਨ ਦੇ ਜਿਸ ਪੱਖ ਦੇ ਚ ਵੀ ਜਦੋਂ ਕਦੀ ਮਨੁੱਖ ਅੱਤ ਕਰਦਾ ਹੈ ਧੱਕੇ ਖਾਂਦਾ ਹੈ ਰਸ ਆਨੰਦ ਸਮਾਨ ਅਵਸਥਾ ਵਿਚ ਹੈ ਮਦ ਵਿਚ ਹੈ ਸਹਿਜ ਵਿਚ ਹੈ ਤੋ ਸਾਹਿਬ ਐਸਾ ਹੀ ਜੋ ਹੈ ਇੱਥੇ ਫਰਮਾਨ ਪੈ ਕਰਦੇ ਨੇ ਅੱਤ ਦੀ ਠੰਡ ਅੱਤ ਦਾ ਆਲਸ ਕਿਵੇਂ ਦੂਰ ਹੋਵੇ ਇਹ ਸੀਤ ਲਹਿਰ ਉਦੋਂ ਜੋ ਹੈ ਕਰਨ ਨੂੰ ਰੋਕਦੀ ਪਈ ਹੈ ਇਹ ਬਰਫ ਜੀਵਨ ਦੀ ਸਾਰੀ ਹਰਕਤ ਨੂੰ ਰੋਕੀ ਬੈਠੀ ਹੈ ਔਰ ਬਨਸਪਤੀ ਦਾ ਫੁੱਲਣਾ ਵਧਣਾ ਹਰਾ ਹੋਣਾ ਔਖਾ ਹੁੰਦਾ ਜਾ ਰਿਹਾ ਜੀਵਨ ਵਿਚ ਹਰਿਆਵਲੀ ਦਾ ਪੈਦਾ ਕਰਨਾ ਕਠਿਨ ਹੁੰਦਾ ਜਾ ਰਿਹਾ ਹੈ ਤੂੰ ਕੀ ਕਰੀਏ ਸਾਹਿਬ ਕਹਿੰਦੇ ਨੇ ਇੰਜ ਫਰਿਆਦ ਕਰ ਹੇ ਪ੍ਰਭੂ ਤੂੰ ਮੇਰੇ ਮਨ ਵਿਚ ਕਿਉਂ ਨਹੀਂ ਵਸਦਾ ਤੂੰ ਮੇਰੇ ਤਨ ਵਿਚ ਕਿਉਂ ਨਹੀਂ ਵਸਦਾ ਤੂੰ ਮੇਰੇ ਮੁਖ ਵਿਚ ਕਿਉਂ ਨਹੀਂ ਵਸਦਾ ਇਸ ਤਰ੍ਹਾਂ ਦੀ ਜਿਹੜੀ ਮੰਗ ਤੇ ਚਾਹਤ ਹੈ ਅਗਰ ਕੋਈ ਉਸ ਠੰਡੇ ਮਹੀਨੇ ਵਿਚ ਵੀ ਕਰੇ ਤਾਂ ਉਸਦਾ ਮੁੱਖ ਉਚਾਰਨ ਕਰਨ ਲੱਗ ਪਵੇਗਾ ਮਨ ਵਿਚ ਪ੍ਰਭੂ ਵਸ ਜਾਏਗਾ ਤਨ ਸੇਵਾ ਵਿਚ ਲੀਨ ਹੋ ਜਾਏਗਾ ਇਸ ਤਰ੍ਹਾਂ ਦੀ ਨਿਗ ਦੀ ਪ੍ਰਾਪਤੀ ਹੁੰਦਿਆਂ ਹੀ ਪੋਹ ਦੇ ਮਹੀਨੇ ਦੀ ਜੋ ਇਹ ਰੋਕ ਹੈ ਉਸ ਲਈ ਇਹ ਰੋਕ ਸਾਬਤ ਨਹੀਂ ਹੋਵੇਗੀ ਆਵਤ ਕੀ ਨਾਹੀ ਮਨ ਤਨ ਵਸੇ ਮੁਖੇ मन तन रव रहा जग जीवन गुर सबदी रंग माणी। सहज ने गुरु दे शब्द दे मिलाप दे द्वारा जी स्त्री मन ते तन विच परिपूर्ण परमात्मा नु वसा के रंग माण दी है। ओ जो जगत दा जीवन है किसे एक दा जीवन नहीं। आम जगत विच कहावत है फलाना ते मेरा जीवन है फलाना ते मेरी जान है। कहावत है सच नहीं है हकीकत नहीं है। चलो जे किधरे मन भी लईए फलाना ते मेरी जान है पर सिर्फ उसकी जान हो सकता है जगत दी नहीं सारे संसार दी नहीं सारी मखलूक दी नहीं। अवर ते कोई किसे दी जान नहीं। बड़ा आशकी मिजाजी उस दे चे पर चल तो वाक भी मेरी जान फलाने ते मेरी जान है मेरे प्राण है नहीं। जगत दा जीवन जगत दी जान जगत दे प्राण केवल परिपूर्ण परमात्मा है। सारिया दी ओ जिंद जान है सारिया दी ओ प्राण है। पर कमाल दी गल जो सारिया दी जान है उसनु कोई भी ऐसा काटी आखदा है हे प्रभु तू मेरे प्राण है तू मेरी जान है। लेकिन उन्होंने ये कहना फिरदा है ए मेरी जान ए मेरी जान जबकि उसकी जान है ही नहीं उसके प्राण तो है ही नहीं। तो साहिब फरमान पे कर देने ओ जो जगत का जीवन है गुरु शब्द दे जाप द्वारा जगत दे जीवन का जीव रूपी स्त्री आनंद मानती है और उसके मन ते तन विच उसका बकायदा छाप रहती है उसके मन देते बकायदा उस परिपूर्ण परमात्मा का प्रभाव रहता है। ऐसी उसकी तर्ज जिंदगी बन जाती है। अंडज जेवज सेतज उद्भुज घट घट जोत समान चार खानिया ने जिथों जीवन उत्पन्न होता है। सब तो वड्डी खान है अंडे दूजी खान है जेर पेट तीजी खान है उत्पुज और चौथी है सेतज पसीने तो पैदा होना। ये जीवन असी पृथ्वी से देख रहे हैं ये चार खानिया द्वारा ही जगत दे जो है प्रचलित होता है। जी इना दे राही बाहर आते ने कुछ अंडिया राही कुछ पेट राही कुछ पसीने ते मैल दे राही ते कुछ धरती दे चो उत्पन्न होती है जैसे कि वनस्पति। अंडज जेरज सेतज उत्पुज घट घट जोत समाणी शब्द का रंग मानदिया मानदिया जीव रूपी स्त्री ने समझ पै जाती है हे परिपूर्ण परमात्मा अंडिया दे जो जीवन है उस दे भी तेरा ही जीवन है। पेट के अंदर जो जीवन है उसके अंदर भी तेरा ही जीवन है। पसीने के मैल दे जो जीवन बनता है उसके भी तेरा ही जीवन है और वनस्पति दे भी तू रमिया है। चारे खानिया दे विच हे परिपूर्ण परमात्मा तेरी ही लीनता है। अंडज जेरज सेतज उत्पुज घटगढ़ जोत समाणी दर्शन देव दयापत दाते गत पाओ मत देव। इस तरह इस ठंडे महीने विच जिस विच भयंकर कक्कर बर्फ ते शीत लहर चल रही है अगर जीव रूपी इस तरह की अरदास करे दर्शन देहो दयापत दाते गत पाओ मत देहो। हे परिपूर्ण परमात्मा तू मत दे ऐसी कि तेनु सोचा ते तेरे दर्शन दी तांग अंदर पैदा होए। मैं ऐसी चाहत अपनी मत दे अंदर पैदा कर सका हे प्रभु ऐसी मत दे ऐसी सोचनी दे ताकि ए महीना मेरा सुखां दा बतीत होवे। परिपूर्ण परमात्मा हे दया दे घर हे दया दे सागर तू रहमत कर बख्शिश कर ऐसी मत दे मैं तेनू सोचा मैं तेनू याद करा मैं तेरी मंग करा मैं तेरे दर्शना दी लोच दे जिंदगी बतीत करा। नानक रंग रवे रस रसिया हर सों प्रीत स्नेहो। पोख दे महीने विच जीव रूपी स्त्री इसे रंग विच रंगी जाए तो सारा महीना आनंदमयी बतीत होता है।